SBS Radio.
ਹਾਜ਼ਰੀਨ, ਇਹ ਹਫ਼ਤਾ ਆਸਟ੍ਰੇਲੀਆ ਵਿੱਚ ਨੈਸ਼ਨਲ ਨਿਊਟ੍ਰੀਸ਼ਨ ਵੀਕ ਵਜੋਂ ਮਨਾਇਆ ਜਾ ਰਿਹਾ ਹੈ। ਸੋ ਅਸੀਂ ਅੱਜ ਗੱਲਬਾਤ ਕਰਨੀ ਹੈ ਖਾਣ ਪੀਣ ਦੇ ਮਾਮਲਿਆਂ ਬਾਰੇ, ਜਿਸ 'ਤੇ ਅਸੀਂ ਸ਼ਾਇਦ ਥੋੜ੍ਹੇ ਥੋੜ੍ਹੇ ਅਲਗਰਜ਼ ਹੁੰਦੇ ਹਾਂ, ਪਰ ਸਾਡੀ ਜੀਵਨੀ ਜਾਂ ਜੀਵਨ ਸ਼ੈਲੀ ਵਾਸਤੇ ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਇਸ ਬਾਰੇ ਹੋਰ ਗੱਲਬਾਤ ਕਰਨ ਲਈ ਸਾਡੇ ਨਾਲ ਸਨਸ਼ਾਈਨ ਕੋਸਟ ਤੋਂ ਇਸ ਵੇਲੇ ਜੁੜੇ ਹਨ ਇੱਕ ਡਾਇਟੀਸ਼ਨ, ਇਹਨਾਂ ਦਾ ਨਾਮ ਹੈ ਸੀਮਾ ਸਿੰਘ ਕਸ਼ਯਪ। ਸੀਮਾ, ਬੜਾ ਹੀ ਨਿੱਘਾ ਤੇ ਗੂੜਾ ਸਵਾਗਤ ਹੈ ਤੁਹਾਡਾ ਇਸ ਸਪੇਸ ਪੰਜਾਬੀ ਪ੍ਰੋਗਰਾਮ ਵਿੱਚ।
ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।
ਗੱਲਬਾਤ ਅਸੀਂ ਖਾਣ ਪੀਣ ਦੀ ਕਰੀਏ ਤੇ ਮੇਰੇ ਖਿਆਲ ਪੰਜਾਬੀ ਕੁਝ ਬਦਨਾਮ ਵੀ ਹਨ। ਅਕਸਰ ਲੋਕੀ ਕਹਿੰਦੇ ਨਾ ਜੀਣ ਵਾਸਤੇ ਖਾਣਾ ਚਾਹੀਦਾ, ਪਰ ਅਸੀਂ ਤੇ ਖਾਣ ਵਾਸਤੇ ਜੀਂਦੇ ਆ ਕਿਹਾ ਜਾਂਦਾ ਸਾਡੇ ਬਾਰੇ।
ਬਿਲਕੁਲ ਸਹੀ ਕਹਿ ਰਹੇ ਹੋ।
ਦੇਖੋ, ਬਹੁਤ ਸਾਰੇ ਲੋਕ ਜਿਹੜੇ ਅਸੀਂ ਪ੍ਰਵਾਸ ਕਰਕੇ ਆਉਂਦੇ ਹਾਂ ਇੰਡੀਆ ਪਾਕਿਸਤਾਨ ਤੋਂ ਇੱਥੇ ਆਸਟ੍ਰੇਲੀਆ ਵਿੱਚ, ਅਕਸਰ ਉਹ ਖਾਣਾ ਨਹੀਂ ਮਿਲਦਾ। ਇੱਥੇ ਦਾ ਤੌਰ ਤਰੀਕਾ ਵੀ, ਰਹਿਣ ਸਹਿਣ ਦਾ ਤਰੀਕਾ ਵੀ ਵੱਖਰਾ ਹੈਗਾ ਹੈ, ਅਤੇ ਖਾਣਾ ਪਕਾਉਣ ਦਾ ਵੀ ਸਲੀਕਾ ਕੁਝ ਵੱਖਰਾ ਹੈ, ਕਿਉਂਕਿ ਸਮਾਂ ਨਹੀਂ ਮਿਲਦਾ। ਸ਼ਾਇਦ ਅਸੀਂ 2-3 ਦਿਨ ਦਾ ਖਾਣਾ ਇਕੱਠਾ ਪਕਾ ਲੈਂਦੇ ਹਾਂ। ਸੋ ਉਸ ਆਧਾਰ 'ਤੇ ਮੈਂ ਜ਼ਰੂਰ ਚਾਹਾਂਗੀ ਜ਼ਰਾ ਗੱਲਬਾਤ ਕਰੂੰ ਕਿ ਕਿਹੋ ਜਿਹਾ ਖਾਣਾ ਖਾਣਾ ਬਹੁਤ ਜ਼ਰੂਰੀ ਹੈ। ਨਿਊਟ੍ਰੀਸ਼ਨ ਦੇ ਆਧਾਰ 'ਤੇ ਅਗਰ ਅਸੀਂ ਗੱਲਬਾਤ ਕਰੀਏ, ਪੌਸ਼ਟਿਕ ਜਿਹੜਾ ਅਸੀਂ ਕਹਿੰਦੇ ਹਾਂ ਖਾਣਾ ਖਾਣਾ, ਉਹ ਤੁਸੀਂ ਐਜ਼ ਅ ਡਾਇਟੀਸ਼ਨ ਤੁਸੀਂ ਕੀ ਦੇਖਦੇ ਹੋ?
ਦੇਖੋ, ਜਦ ਵੀ ਅਸੀਂ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਮੂਵ ਕਰਦੇ ਹਾਂ, ਡੈਫੀਨੇਟਲੀ ਸਾਡਾ ਬਿਲਕੁਲ ਹੀ ਚੇਂਜ ਹੋ ਜਾਂਦਾ ਹੈ ਰਹਿਣਾ ਸਹਿਣਾ ਖਾਣਾ ਪੀਣਾ। ਨੋ ਡਾਊਟ ਇੱਥੇ ਦੇ ਲੋਕ ਵੀ, ਅਸੀਂ ਗੱਲ ਕਰੀਏ ਔਜ਼ੀ ਲੋਕ ਜਿਹੜੇ ਵੀ ਹੈਗੇ, ਉਹ ਵੀ ਸੇਮ ਚੀਜ਼ਾਂ ਹੀ ਖਾਂਦੇ ਨੇ, ਬਟ ਉਹਨਾਂ ਦਾ ਕੁਕਿੰਗ ਕਰਨ ਦਾ ਤਰੀਕਾ ਅਲੱਗ ਹੈ। ਸਾਨੂੰ ਥੋੜ੍ਹਾ ਜਿਹਾ ਆਪਣੇ ਮਾਇੰਡ ਨੂੰ ਮੋਡੀਫਾਈ ਕਰਨਾ ਪੈਂਦਾ ਹੈ ਕਿ ਦੇਖੋ ਆਟਾ ਇਹ ਵੀ ਯੂਜ਼ ਕਰਦੇ ਨੇ, ਆਟਾ ਅਸੀਂ ਵੀ ਯੂਜ਼ ਕਰਦੇ ਹਾਂ। ਯੂਜਲੀ ਪੰਜਾਬੀਆਂ ਦਾ ਹੁੰਦਾ ਨਾ, ਜਦ ਤੱਕ ਆਟੇ ਦੀ ਰੋਟੀ ਨਹੀਂ ਖਾ ਲੈਣੀ ਜਾਂ ਕੁਛ ਪਰੌਂਠੇ ਨਹੀਂ ਖਾ ਲੈਣੇ, ਤੇ ਉਹ ਜਦ ਤੱਕ ਸਾਨੂੰ ਸੈਟਿਸਫੈਕਸ਼ਨ ਨਹੀਂ ਹੁੰਦੀ। ਇਹ ਵੀ ਉਹੀ ਚੀਜ਼ਾਂ ਯੂਜ਼ ਕਰਦੇ ਨੇ, ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਬਟ ਦੈਟਸ ਇਨ ਅ ਡਿਫਰੈਂਟ ਫਾਰਮ। ਜਿੱਦਾਂ ਕੁਕੀਜ਼ ਬਣਾ ਲੈਂਦੇ ਨੇ, ਪੀਜ਼ਾ ਬੇਸ ਹੋ ਗਿਆ, ਮੀਨਸ ਦੇ ਆਰ ਲੋਟਸ ਆਫ
ਥਿੰਗਸ।
ਤੇ ਆਪਾਂ ਜੇ ਗੱਲ ਕਰੀਏ ਤੇ ਸਾਨੂੰ ਵੀ ਥੋੜਾ ਜਿਹਾ ਇਨੋਵੇਟਿਵ ਹੋ ਸਕਦੇ ਹਾਂ ਅਸੀਂ, ਕਿ ਅਸੀਂ ਅੱਛੇ ਕੁਕਿੰਗ ਮੈਥਡਸ ਨੂੰ ਸਿੱਖ ਸਕੀਏ, ਜਿਹੜਾ ਥੋੜਾ ਨਿਊਟ੍ਰੀਸ਼ਨਲ ਵੈਲਿਊ ਨੂੰ ਵੀ ਰਿਟੇਨ ਕਰਕੇ ਰੱਖੇ, ਤੇ ਸਾਨੂੰ ਕੁਛ ਡਿਲੀਸ਼ੀਅਸ ਰੈਸਿਪੀਜ਼ ਵੀ ਮਿਲ ਜਾਣ, ਤਾਂ ਕਿ ਮਤਲਬ ਡੇਲੀ ਇੱਕ ਇੱਕ ਚੀਜ਼ ਖਾ ਕੇ ਵੀ ਮੋਨੋਟਨਸ ਹੋ ਜਾਂਦਾ ਹੈ ਨਾ, ਆਪਾਂ ਇੱਕ ਚੀਜ਼ ਨਹੀਂ ਰੋਜ਼ ਖਾ ਸਕਦੇ, ਤੇ ਉਹ ਵੈਰਾਇਟੀ ਵੀ ਆ ਜਾਣ। ਸੋ ਐਜ਼ ਅ ਡਾਇਟੀਸ਼ੀਅਨ, ਜਦ ਅਸੀਂ ਕਿਸੇ ਵੀ ਡਾਇਟ ਬਾਰੇ ਗੱਲ ਕਰਦੇ ਹਾਂ, ਤੇ ਅਸੀਂ ਯੂਜਲੀ ਦੇਖਦੇ ਹਾਂ ਕਿ ਕੋਈ ਵੀ ਪਰਸਨ ਹੈ, ਉਹਦੀ ਇੱਕ ਦਿਨ ਦੀ ਡਾਇਟ ਦੇ ਵਿੱਚ 5 ਫੂਡ ਗਰੁੱਪਸ ਜ਼ਰੂਰ ਇਨਕਲੂਡ ਹੋਣ। ਉਹ 5 ਫੂਡ ਗਰੁੱਪਸ ਦੇ ਵਿੱਚ ਆ ਜਾਂਦਾ ਹੈ ਪਹਿਲਾ ਵੈਜੀਟੇਬਲ ਐਂਡ ਲੈਗਿਊਮਸ, ਦੂਸਰਾ ਗਰੁੱਪ ਆ ਜਾਂਦਾ ਹੈ ਫਰੂਟਸ, ਤੀਸਰਾ ਗਰੁੱਪ ਆ ਜਾਂਦਾ ਹੈ ਗ੍ਰੇਨਸ, ਚੌਥਾ ਆ ਜਾਂਦਾ ਹੈ ਜਿਹੜੇ ਨੋਨ ਵੈਜੀਟੇਰੀਅਨ ਪੀਪਲ ਹੈਗੇ ਨੇ, ਔਰ ਬਟ ਵੈਜੀਟੇਰੀਅਨ ਵਾਸਤੇ ਵੀ ਆ ਜਾਂਦਾ ਜਿੱਦਾਂ ਉਹਦੇ ਚ ਟੋਫੂ, ਨਟਸ, ਸੀਡਸ ਆ ਜਾਂਦਾ, ਔਰ ਪੰਜਵਾਂ ਗਰੁੱਪ ਆ ਜਾਂਦਾ ਹੈ ਮਿਲਕ ਤੇ ਮਿਲਕ ਦੇ ਪ੍ਰੋਡਕਟ ਸਾਰੇ ਆ ਜਾਂਦੇ।
ਇਹ 5 ਚੀਜ਼ਾਂ ਤੁਸੀਂ ਕਹੀਆਂ ਨੇ ਕਿ ਤੰਦਰੁਸਤੀ ਵਾਸਤੇ, ਸਿਹਤਮੰਦੀ ਵਾਸਤੇ ਬਹੁਤ ਜ਼ਰੂਰੀ ਨੇ। ਵੈਜੀਟੇਬਲ ਲੈਗਿਊਮ ਤੇ ਉਹ ਦਾਲ ਸਬਜ਼ੀ ਹੋ ਗਈ, ਹਾਂਜੀ, ਤੇ ਫਰੂਟ ਕਿੰਨਾ ਕੁ ਫਰੂਟ ਖਾਏ ਬੰਦਾ?
ਫਰੂਟਸ ਦਾ ਦੇਖੋ ਬੇਸਿਕਲੀ ਜਿਹੜੀ ਇੱਕ ਸਰਵਿੰਗ ਹੁੰਦੀ ਹੈ ਆਪਾਂ 150 ਗ੍ਰਾਮ ਤੱਕ ਲੈ ਸਕਦੇ ਹਾਂ। ਜਿਸ ਤਰ੍ਹਾਂ ਆਪਾਂ ਗੱਲ ਕਰੀਏ ਮਿਨੀਮਮ ਸਾਡੇ 2 ਸਰਵ ਹੋਣੀ ਚਾਹੀਦੀ ਹੈ। ਜੇ ਗੱਲ ਕਰੀਏ ਆਪਾਂ ਤਾਂ ਇੱਕ ਐਪਲ ਨੋਰਮਲੀ 40 ਗ੍ਰਾਮ ਦਾ ਹੁੰਦਾ, ਮਿਨੀਮਮ ਤੁਸੀਂ 1 ਤੋਂ 1.5 ਸਰਵ ਤਾਂ ਘੱਟੋ ਘੱਟ ਜ਼ਰੂਰ ਲੈਣਾ ਚਾਹੀਦਾ, ਕਿਉਂਕਿ ਫੂਡਸ ਆਰ ਈਜ਼ੀਲੀ ਅਵੇਲੇਬਲ ਇਨ ਆਸਟ੍ਰੇਲੀਆ ਐਸ ਵੈਲ। ਤੇ ਤਾਂ ਫਰੂਟ ਦੀ ਵਰਾਇਟੀ ਵੀ ਹੈ, ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ, ਔਰ ਫਰੈਸ਼ ਕੁਆਲਿਟੀ ਬਹੁਤ ਅੱਛੀ ਹੈ ਜਿਹਦੇ ਚ ਪੈਸਟੀਸਾਈਡ ਦਾ ਘੱਟ ਤੋਂ ਘੱਟ ਛਿੜਕਾਵ ਜਾਂ।
ਸੋ ਤੁਸੀਂ ਇੱਕ ਤੇ ਦਾਲ ਸਬਜ਼ੀ ਦੀ ਗੱਲ ਕੀਤੀ, ਵੈਜੀਟੇਬਲ ਲੈਗਿਊਮਸ, ਫਿਰ ਤੁਸੀਂ ਫਰੂਟ ਬਾਰੇ ਦੱਸਿਆ ਕਿ ਜਿੰਨੇ ਵੀ ਫਲ ਅਸੀਂ ਖਾ ਸਕੀਏ ਖਾਈਏ, ਤੇ ਗ੍ਰੇਨਸ ਉਹ ਤਾਂ ਰੋਟੀ ਜਾਂ ਬ੍ਰੈਡ ਦੀ ਅਸੀਂ ਗੱਲ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ, ਤੇ ਜਦ ਲੀਨ ਮੀਟ ਪੋਲਟਰੀ ਉਸ ਦੀ ਗੱਲ ਆਉਂਦੀ ਜਾਂ ਜਿਹੜੇ ਵੈਜੀਟੇਰੀਅਨ ਹਨ ਉਹਨਾਂ ਵਾਸਤੇ ਤੁਸੀਂ ਕੀ ਰੈਕਮੈਂਡ ਕਰਦੇ ਹੋ?
ਉਹਨਾਂ ਵਾਸਤੇ ਦੇਖੋ ਜਿਹੜੇ ਤਾਂ ਨੋਨ ਵੈਜੀਟੇਰੀਅਨ ਹਨ ਉਹ ਤੇ ਖਾਂਦੇ ਆਪਣਾ ਜ਼ਿਆਦਾਤਰ ਪੰਜਾਬੀ ਆਪਣਾ ਲਾਈਕ ਕਰਦੇ ਆ, ਚਿਕਨ ਹੋ ਗਿਆ, ਫਿਸ਼ ਖਾ ਲੈਂਦੇ ਨੇ, ਇਸ ਤੋਂ ਜ਼ਿਆਦਾ ਬਹੁਤ ਘੱਟ ਲੋਕੀ ਦੇਖੇ ਨੇ ਜਿਹੜੇ ਲੈਮ ਵੱਲ ਜਾਂਦੇ ਨੇ, ਤੇ ਬੀਫ ਤਾਂ ਜ਼ਿਆਦਾ ਹੀ ਪ੍ਰੋਹਿਬਿਟਿਡ ਮੰਨਿਆ ਗਿਆ ਆਪਣੇ ਏਰੀਆ ਦੇ ਵਿੱਚ, ਬਟ ਸਟਿਲ ਜਿਸ ਤਰ੍ਹਾਂ ਅਸੀਂ ਚਿਕਨ ਜਾਂ ਲੀਨ ਮੀਟ ਦੀ ਗੱਲ ਕਰੀਏ, ਇਹ ਹੈ ਕਿ 60-70 ਗ੍ਰਾਮਸ ਇੱਕ ਸਰਵ ਹੁੰਦਾ ਹੈ, ਤੁਸੀਂ ਵੱਧ ਤੋਂ ਵੱਧ 2-2.5 ਸਰਵ ਲੈ ਸਕਦੇ ਹੋ। ਜੋ ਵੀ ਤੁਸੀਂ ਖਾਂਦੇ ਹੋ ਉਹਨੂੰ ਪਚਾਉਣਾ ਬਹੁਤ ਜ਼ਰੂਰੀ ਹੈ। ਇੱਕ ਤੁਸੀਂ ਉਹਨਾਂ ਦਾ ਕੁਕਿੰਗ ਮੈਥਡ ਕਿਹੜਾ ਯੂਜ਼ ਕਰਦੇ ਹੋ? ਆਲਰੇਡੀ ਦੇਖੋ ਜਿੱਦਾਂ ਨੋਰਮਲ ਆਪਾਂ ਫਿਸ਼ ਦੀ ਗੱਲ ਕਰੀਏ, ਇੱਕ ਫਿਸ਼ ਦੇ ਵਿੱਚ ਆਲਰੇਡੀ ਇੰਨਾ ਆਇਲ ਹੁੰਦਾ ਕਿ ਉਹ ਆਪਣੇ ਆਪ ਨੂੰ ਕੁੱਕ ਕਰ ਸਕਦੀ ਹੈ। ਬਟ ਅਸੀਂ ਜੇ ਉਹਨੂੰ ਕੁਕਿੰਗ ਮੈਥਡ ਹੀ ਅਸੀਂ ਉਹਦਾ ਇਸ ਤਰ੍ਹਾਂ ਇਸਤੇਮਾਲ ਕਰਾਂਗੇ ਕਿ ਆਲਰੇਡੀ ਅਸੀਂ ਦੇਸੀ ਘਿਓ 'ਚ ਜਾਂ ਕੋਈ ਇਸ ਤਰ੍ਹਾਂ ਦੇ ਆਇਲ 'ਚ ਬਣਾ ਰਹੇ ਹਾਂ, ਉੱਪਰੋਂ ਆਇਲ ਪਾਤਾ, ਉੱਪਰੋਂ ਫਿਸ਼ ਵੀ ਪਾਤੀ, ਤੇ ਉਹ ਮਤਲਬ ਉਹ ਹੈਲਦੀ ਨਹੀਂ ਰਹਿੰਦੀ, ਉਹ ਉੱਪਰੋਂ ਸਾਡਾ ਸੈਡੈਂਟਰੀ ਲਾਈਫ ਸਟਾਈਲ ਹੋ ਜਾਂਦਾ। ਇੱਥੇ ਤੁਸੀਂ ਦੇਖਿਆ ਹੋਣਾ ਕਿ ਆਲਮੋਸਟ ਦੇ ਘਰ ਦੇ ਵਿੱਚ ਜਿਹੜੀ ਸੁਵਿਧਾਵਾਂ ਹੈਗੀਆਂ ਨੇ ਉਹ ਕੁਝ ਜ਼ਿਆਦਾ ਹੀ ਐਡਵਾਂਸ ਨੇ, ਤੁਹਾਡੀ ਐਨਰਜੀ ਨਹੀਂ ਕਿਤੇ ਕੰਜ਼ਿਊਮ ਹੁੰਦੀ। ਜੇ ਭਾਵੇਂ ਤੁਸੀਂ ਮੋਪਿੰਗ ਕਰਨੀ ਹੈ, ਗਰੂਮਿੰਗ ਕਰਨੀ ਹੈ ਜਾਂ ਵਾਸ਼ਿੰਗ ਕਰਨੀ ਹੈ ਕਲੋਥਸ ਦੀ ਜਾਂ ਯੂਟੈਂਸਲ ਵਾਸ਼ ਕਰਨੇ ਆ, ਸਾਰਾ ਕੁਝ ਮਸ਼ੀਨਾਂ ਦੇ ਨਾਲ ਹੁੰਦਾ। ਮੀਨਸ ਤੁਹਾਡੀ ਐਨਰਜੀ ਕਿਤੇ ਵੀ ਕੰਜ਼ਿਊਮ ਨਹੀਂ ਹੋ ਰਹੀ। ਇਟ ਮੀਨਸ ਜਿਹੜਾ ਤੁਸੀਂ ਖਾਇਆ ਹੈ ਉਹ ਤੁਸੀਂ ਪਚਾਇਆ ਨਹੀਂ ਹੈ, ਉਹ ਤੁਸੀਂ ਵੇਟ ਪੁੱਟ ਔਨ ਕਰ ਰਹੇ ਹੋ। ਵੇਟ ਪੁੱਟ ਔਨ ਹੋਏਗਾ ਇਟ ਮੀਨਸ ਉਹ ਕਾਫੀ ਚੀਜ਼ਾਂ ਦੀ ਜੜ ਬਣ ਜਾਏਗੀ ਤੁਹਾਡੀ ਬਿਮਾਰੀਆਂ ਦੀ।
ਬਿਲਕੁਲ ਸਹੀ।
ਤੇ ਸਭ ਤੋਂ ਵੱਡੀ ਚੀਜ਼ ਜੋ ਮੈਂ ਨੋਟਿਸ ਕੀਤੀ ਹੈ, ਜੋ ਕਿ ਮੇਰਾ ਇੱਕ ਜਨਰਲ ਸਰਵੇ ਰਿਹਾ ਹੈ, ਉਹਦੇ ਵਿੱਚ ਇਹ ਹੈ ਕਿ ਯੂਜਲੀ ਆਪਣਾ ਬ੍ਰੇਕਫਾਸਟ ਜ਼ਰੂਰ ਮਿਸ ਕਰ ਦਿੰਦੇ ਨੇ, ਜਾਂ ਉਹਨਾਂ ਨੇ ਸਵੇਰੇ ਕੰਮ ਤੇ ਜਾਣਾ ਹੁੰਦਾ ਹੈ ਤੇ ਜਾਂ ਉਹਨਾਂ ਨੇ ਕਾਲਜ ਜਾਂ ਯੂਨੀ ਜਾਣਾ ਹੁੰਦਾ ਆਪਣਾ। ਤੇ ਉਹਨਾਂ ਦੇ ਲਈ ਮੈਨੂੰ ਇਹੀ ਲੱਗਦਾ ਕਿ ਉਹਨਾਂ ਦਾ ਜੇ ਬ੍ਰੇਕਫਾਸਟ ਹੈਵੀ ਔਰ ਵਧੀਆ ਹੋ ਜਾਏ, ਨਿਊਟ੍ਰੀਸ਼ੀਅਸ ਹੋ ਜਾਏ, ਕਿਉਂਕਿ ਜੋ ਵੀ ਅਸੀਂ ਮੀਲ ਖਾਂਦੇ ਹਾਂ ਇਨ ਦਾ ਮਾਰਨਿੰਗ, ਫਸਟ ਮੀਲ ਜੋ ਸਾਡਾ ਹੁੰਦਾ ਹੈ ਨਾ, ਉਹ ਸਵੇਲੇ ਸਾਡੀ ਬਾਡੀ ਦੀ ਜੋ ਐਬਜ਼ੋਰਬੇਬਿਲਟੀ ਹੁੰਦੀ ਹੈ ਨਾ, ਉਹ ਨੀਅਰ ਅਬਾਊਟ 100% ਹੁੰਦੀ ਹੈ। ਅਸੀਂ ਜੋ ਵੀ ਕੁਝ ਖਾਂਦੇ ਹਾਂ ਉਹ ਸਾਡੀ ਬਾਡੀ ਦੇ ਵਿੱਚ 100% ਲੱਗਦਾ ਹੈ। ਸਪੋਜ਼ ਕਰੋ ਆਪਾਂ ਆਪਣੇ ਆਪ ਦੀ ਇੱਕ ਹੈਬਿਟ ਬਣਾ ਲਈਏ ਕਿ ਅਸੀਂ ਸਵੇਰੇ ਉੱਠ ਕੇ ਪਹਿਲਾਂ ਫਰੂਟਸ ਜਾਂ ਲੈਮਨ ਡਰਿੰਕ, ਸਿੰਪਲ ਵਾਟਰ ਐਂਡ ਲੈਮਨ, ਫਰੈਸ਼ ਲੈਮਨ ਸਕਵੀਜ਼ ਕਰਕੇ
ਲੈਣਾ।
ਤੇ ਤੁਸੀਂ, ਹਾਂਜੀ ਬਿਲਕੁਲ, ਪੰਜਾਬੀਆਂ ਦੇ ਵਿੱਚ ਨਿੰਬੂ ਪਾਣੀ ਦਾ ਇੱਕ ਅਲੱਗ ਮਿੱਥ ਹੈ। ਉਹ ਸੋਚਦੇ ਕਿ ਜਦ ਤੱਕ ਚੀਨੀ ਤੇ ਨਮਕ ਨਹੀਂ ਨਾ ਜ਼ਿਆਦਾ ਅਮਾਊਂਟ ਚ ਪਏਗਾ ਤੇ ਉਹ ਨਿੰਬੂ ਵਾਲਾ ਪਾਣੀ ਉਹਨਾਂ ਨੇ ਪੀਣਾ ਨਹੀਂ। ਬਟ ਉਹ ਚੀਨੀ ਔਰ ਨਮਕ ਥੋੜਾ ਜਿਹਾ ਅਸੀਂ ਅਵੋਇਡ ਕਰੀਏ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਇਹ ਜੋ ਚੀਜ਼ਾਂ ਦੋ ਮੈਂ ਕਹਿ ਰਹੀ ਹਾਂ ਚੀਨੀ ਔਰ ਨਮਕ ਬਾਰੇ, ਇਹ ਸਾਡੀ ਏਜਿੰਗ ਨੂੰ ਵੀ ਬਹੁਤ ਜਲਦੀ ਲੈ ਕੇ ਆਉਂਦੇ ਨੇ। ਮੀਨਸ ਸਾਡੇ ਉੱਤੇ ਬੁਢਾਪਾ ਵੀ ਬਹੁਤ ਜਲਦੀ ਆ ਜਾਂਦਾ ਹੈ। ਤੇ ਅਸੀਂ ਕੋਸ਼ਿਸ਼ ਕਰੀਏ ਕਿ ਇਹ ਚੀਜ਼ਾਂ ਨੂੰ ਥੋੜਾ ਕੰਟਰੋਲ ਕਰਕੇ।
ਠੀਕ ਹੈ,
ਇੱਕ ਪੋਜ਼ਿਟਿਵ ਪੁਆਇੰਟ ਹੈ, ਤੁਸੀਂ ਇੱਥੇ ਜਾਓਗੇ ਇਹਨਾਂ ਦੇ ਇੱਥੇ ਦੇ ਸਟੋਰਸ ਤੇ, ਇੱਥੇ ਡਿਫਰੈਂਟ ਟਾਈਪਸ ਆਫ ਬ੍ਰੈਡਸ ਮਿਲਦੀਆਂ ਨੇ, ਮਲਟੀ ਗ੍ਰੇਨ, ਹਾਈ ਫਾਈਬਰ, ਦੇਅਰ ਸੋ ਮੈਨੀ, ਰਾਈ, ਬਾਜਰਾ, ਮੀਨਸ ਹਰ ਤਰੀਕੇ ਦੀ ਇਹਨਾਂ ਕੋਲ ਬ੍ਰੈਡਸ ਹੈਗੀਆਂ ਨੇ। ਤੇ ਤੁਹਾਡੀ ਸਿਲੈਕਸ਼ਨ ਸਹੀ ਹੋਣੀ ਚਾਹੀਦੀ ਹੈ। ਜਦ ਵੀ ਤੁਸੀਂ ਫੂਡ ਚੂਜ਼ ਕਰਨਾ ਹੈ, ਪਹਿਲੀ ਗੱਲ ਤਾਂ ਤੁਸੀਂ ਇੱਕਦਮ ਐਮਟੀ ਸਟਮਕ ਨਾ ਜਾਓ, ਕਿਉਂਕਿ ਤੁਸੀਂ ਹਰ ਉਹ ਚੀਜ਼ ਚੂਜ਼ ਕਰੋਗੇ ਜਿਹੜੀ ਈਜ਼ੀਲੀ ਬਣ ਜਾਏਗੀ ਔਰ ਤੁਹਾਨੂੰ ਜਿਹੜੀ ਟੇਸਟੀ ਲੱਗਦੀ ਹੋਏਗੀ ਜ਼ਿਆਦਾ। ਇਹ ਤੁਹਾਨੂੰ ਹੈਬਿਟ ਹੈ ਹੌਲੀ ਹੌਲੀ ਡਿਵੈਲਪ ਕਰਨੀ ਪਏਗੀ। ਮੈਂ ਇਹ ਨਹੀਂ ਕਹਿੰਦੀ ਕਿ ਵੀ ਤੁਸੀਂ ਇੱਕ ਦਿਨ ਦੇ ਵਿੱਚ ਸਾਰਾ ਕੁਝ ਹੈਲਦੀ ਖਾਣਾ ਸ਼ੁਰੂ ਕਰ ਦਿਓ ਤੇ ਅਗਲੇ ਦਿਨ ਤੁਹਾਡਾ ਖਾਣ ਦਾ ਜੀ ਨਾ ਕਰੇ। ਹਰ ਹਫ਼ਤੇ ਇੱਕ ਇੱਕ ਚੀਜ਼, ਹੈਲਦੀ ਚੀਜ਼ ਤੁਸੀਂ ਆਪਣੀ ਬੋਡੀ ਦੇ ਵਿੱਚ ਇਨਕੋਰਪੋਰੇਟ ਕਰੋ,
ਐਡ ਕਰੋ। ਠੀਕ ਹੈ, ਤੇ ਬ੍ਰੇਕਫਾਸਟ ਸੀਰੀਅਲਸ ਬਾਰੇ ਤੁਹਾਡਾ ਕੀ ਵਿਚਾਰ ਹੈ?
ਬਿਲਕੁਲ, ਬ੍ਰੇਕਫਾਸਟ ਸੀਰੀਅਲਸ ਜਿਸਾਂ ਅਸੀਂ ਓਟਸ ਲੈ ਸਕਦੇ ਹਾਂ, ਇੱਥੇ ਬਹੁਤ ਅੱਛੇ ਵਰਾਇਟੀਜ਼ ਦੇ ਮਿਲਦੇ ਨੇ, ਹਾਈ ਫਾਈਬਰ ਹੋ ਗਏ, ਉਹਦੇ ਵਿੱਚ ਤੁਸੀਂ ਫਰੂਟਸ ਪਾ ਕੇ ਮੀਨਸ ਉਹਦੀ ਨਿਊਟ੍ਰੀਸ਼ਨਲ ਵੈਲਿਊ ਵਧਾ ਸਕਦੇ ਹੋ, ਨਟਸ ਵੀ ਪਾ ਸਕਦੇ ਹੋ।
ਪਰ ਬਹੁਤ ਸਾਰੇ ਸੀਰੀਅਲਸ ਇਹੋ ਜਿਹੇ ਹੁੰਦੇ ਨੇ ਨਾ ਜਿਨ੍ਹਾਂ 'ਚ ਚੀਨੀ ਦੀ ਮਾਤਰਾ ਬਹੁਤ ਵਾਧੂ ਹੁੰਦੀ ਹੈ।
ਬਿਲਕੁਲ, ਜਦ ਵੀ ਤੁਸੀਂ ਕੋਈ ਵੀ ਫੂਡ ਪ੍ਰੋਡਕਟ ਲੈਣਾ ਉਹਦਾ ਹਮੇਸ਼ਾ ਨਿਊਟ੍ਰੀਸ਼ਨਲ ਇਨਫੋਰਮੇਸ਼ਨ ਜਿਹੜੀ ਬੈਕ ਤੇ ਦਿੱਤੀ ਹੁੰਦੀ ਹੈ ਉਹ ਜ਼ਰੂਰ ਦੇਖੋ, ਦੈਟਸ ਵੈਰੀ ਇੰਪੋਰਟੈਂਟ। ਯੂਜਲੀ ਦੇਖੋ ਕਿ ਉਹਦੇ 'ਚ ਐਡਿਡ ਸ਼ੂਗਰ ਕਿੰਨੀ ਹੈ ਅਤੇ ਫਾਈਬਰ ਕੰਟੈਂਟ ਕਿੰਨਾ ਹੈ। ਜਿਹੜੇ ਸੀਰੀਅਲਸ ਹੈਗੇ ਨੇ ਉਹਦੇ 'ਚ ਫਾਈਬਰ ਕੰਟੈਂਟ ਅਗਰ ਨਹੀਂ ਹੈ, ਇਟ ਮੀਨਸ ਉਹ ਰਿਫਾਈਨਡ ਪ੍ਰੋਡਕਟਸ ਦੇ ਵਿੱਚ ਜ਼ਿਆਦਾ ਹੈਗੇ ਨੇ, ਉਹ ਤੁਹਾਡੇ ਵਿੱਚ ਬੋਡੀ ਦੇ ਵਿੱਚ ਅਨਨੈਸੈਸਰੀ ਫੈਟਸ ਐਕਿਊਮੂਲੇਟ ਕਰਦੇ ਨੇ। ਆਪਾਂ ਸੋਚਦੇ ਹਾਂ ਆਪਾਂ ਕੁਛ ਫਰਾਈਡ ਤਾਂ ਖਾ ਨਹੀਂ ਰਹੇ ਪਰ ਅਸੀਂ ਮਿੱਠਾ ਖਾ ਰਹੇ ਹੁੰਦੇ ਹਾਂ, ਅਤੇ ਉਹ ਯੂਜਲੀ ਬੋਡੀ ਦੇ ਵਿੱਚ ਸਾਡੀ, ਕਿਉਂਕਿ ਇੰਨੀ ਬੋਡੀ ਐਕਟੀਵਿਟੀ ਵੀ ਨਹੀਂ ਹੁੰਦੀ ਇਸ ਕਰਕੇ ਉਹ ਬੋਡੀ ਦੇ ਵਿੱਚ ਫੈਟ ਐਕਿਊਮੂਲੇਟ ਹੁੰਦਾ ਰਹਿੰਦਾ।
ਠੀਕ ਹੈ ਸੀਮਾ, ਅਗਲਾ ਸਵਾਲ ਮੈਂ ਜ਼ਰੂਰ ਪੁੱਛਾਂਗੀ ਕਿਉਂਕਿ ਜਦ ਅਸੀਂ ਇੱਥੇ ਆਉਂਦੇ ਨਵੇਂ ਨਵੇਂ ਸੁਪਰ ਮਾਰਕੀਟ ਜਾ ਕੇ ਬਿਲਕੁਲ ਹੈਰਾਨ ਰਹਿ ਜਾਂਦੇ ਹਾਂ ਕਿ ਕਿਤਨੀ ਵਰਾਇਟੀ ਅਵੇਲੇਬਲ ਹੈ। ਸਭ ਤੋਂ ਜ਼ਿਆਦਾ ਤਾਂ ਇਹਨਾਂ ਲਿਖਿਆ ਹੁੰਦਾ ਲੋਅ ਫੈਟ ਡਾਇਟ, ਫਲਾਣੀ ਚੀਜ਼ ਹੈ ਨਾ ਡਾਇਟ ਯੋਗਰਟ, ਅਤੇ ਹਰ ਚੀਜ਼ 'ਚ ਲੋਅ ਫੈਟ ਜਾਂ ਇਸ ਤਰ੍ਹਾਂ ਇਸ ਤਰ੍ਹਾਂ। ਇੱਕ ਤਾਂ ਇਹ ਵੀ ਨਹੀਂ ਸਮਝ ਆਉਂਦਾ ਤੇਲ ਕਿਹੜਾ ਲਈਏ, ਕਿਉਂਕਿ ਕਈ ਕੋਈ ਮੋਨੋ ਸੈਚੂਰੇਟਿਡ, ਕੋਈ ਪੋਲੀ ਸੈਚੂਰੇਟਿਡ, ਇਸ ਤਰ੍ਹਾਂ। ਸੋ ਉਸ ਬਾਰੇ ਦੱਸੋ ਕਿ ਫੈਟਸ ਤਾਂ ਲੈਣੇ ਜ਼ਰੂਰੀ ਨੇ, ਕਿਸ ਕਿਸਮ ਦੇ ਫੈਟਸ ਲਈਏ, ਅਤੇ ਜਿਹੜੇ ਕਾਰਬੋਹਾਈਡਰੇਟਸ ਜਾਂ ਪ੍ਰੋਟੀਨ ਅਸੀਂ ਕੰਜ਼ਿਊਮ ਕਰਨੇ ਨੇ ਉਹ ਕਿਸ ਕਿਸਮ ਦੇ ਹੋਣ, ਅਤੇ ਰੈਡੀਮੇਡ ਅਗਰ ਪ੍ਰੋਡਕਟਸ ਹੋਣ ਤਾਂ ਉਸ 'ਚ ਸਾਨੂੰ ਕੀ ਦੇਖਣਾ ਚਾਹੀਦਾ?
ਦੇਖੀਏ, ਸਭ ਤੋਂ ਪਹਿਲਾਂ ਅਸੀਂ ਫੈਟਸ ਦੀ ਗੱਲ ਕਰੀਏ ਤਾਂ ਬੇਸਿਕਲੀ ਇੱਕ ਬਹੁਤ ਵੱਡਾ ਮਿਥ ਫੈਲਿਆ ਹੋਇਆ ਕਿ ਸਾਨੂੰ ਫੈਟਸ ਦੀ ਜ਼ਰੂਰਤ ਹੀ ਨਹੀਂ ਹੈ। ਬਟ ਸਾਇੰਟੀਫਿਕਲੀ ਜੇ ਗੱਲ ਕੀਤੀ ਜਾਵੇ ਤੇ 30% ਜਿਹੜੀ ਸਾਡੀ ਬੋਡੀ ਦੀ ਐਨਰਜੀ ਹੈ ਉਹ ਫੈਟਸ ਤੋਂ ਆਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਦੇਰ ਆਰ ਸੋ ਮੈਨੀ ਵਾਈਟਾਮਿਨਸ ਜਿਹੜੇ ਹੁੰਦੇ ਆ, ਵਾਈਟਾਮਿਨ ਏ, ਡੀ, ਈ ਤੇ ਕੇ ਤੇ ਇਹਨਾਂ ਦੀ ਐਬਜ਼ੋਰਪਸ਼ਨ ਵਾਸਤੇ ਵੀ ਫੈਟ ਦੀ ਹੋਣਾ ਸਾਡੀ ਡਾਇਟ ਦੇ ਵਿੱਚ ਬਹੁਤ ਜ਼ਰੂਰੀ ਹੈ। ਤੇ ਸਾਨੂੰ ਬਿਲਕੁਲ ਹੀ ਇਕਦਮ ਫੈਟ ਨੂੰ ਅਵੋਇਡ ਨਹੀਂ ਕਰਨਾ ਚਾਹੀਦਾ। ਰਹੀ ਕੁਕਿੰਗ ਆਇਲ ਦੀ ਗੱਲ, ਯੂਜਲੀ ਕੰਬੀਨੇਸ਼ਨ ਆਫ ਆਇਲਸ ਜਿਹੜੇ ਹੈਗੇ ਨੇ ਉਹ ਰਿਕਮੈਂਡ ਕੀਤੇ ਜਾਂਦੇ ਨੇ, ਕਿਉਂਕਿ ਕੋਈ ਵੀ ਆਇਲ ਕੰਪਲੀਟ ਨਹੀਂ ਹੈ। ਜ਼ਰੂਰੀ ਨਹੀਂ ਹੈ ਕਿ ਅਸੀਂ ਇੱਕੀ ਤਰ੍ਹਾਂ ਦਾ ਆਇਲ ਯੂਜ਼ ਕਰ ਰਹੇ ਹਾਂ। ਕੋਸ਼ਿਸ਼ ਕਰੋ ਕਿ ਮਿਊਫਾ ਪਿਊਫਾ ਤੇ ਹੈ ਹੀ ਨੇ, ਬਟ ਤੁਸੀਂ ਆਪਣੀ ਜੜ੍ਹਾਂ ਨਾਲ ਵੀ ਰਿਲੇਟਡ ਹੈਗੇ ਹੋ ਤਾਂ ਕਿਤੇ ਨਾ ਕਿਤੇ ਸਾਨੂੰ ਥੋੜ੍ਹਾ ਬਹੁਤ ਦੇਸੀ ਘਿਓ ਵੀ ਇਸਤੇਮਾਲ ਕਰਨਾ ਚਾਹੀਦਾ। ਬਟ ਇੱਥੇ ਮੈਂ ਜਿਸ ਤਰ੍ਹਾਂ ਕਹਿ ਤਾਂ ਥੋੜ੍ਹਾ ਬਹੁਤ ਦੇਸੀ ਘਿਓ ਇਸਤੇਮਾਲ ਕਰਨਾ ਚਾਹੀਦਾ, ਬਟ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਚਪਾਤੀ ਦੇ ਉੱਤੇ ਵੀ ਲਗਾ ਰਹੇ ਹਾਂ ਤੇ ਸਬਜ਼ੀ ਦੇ ਵਿੱਚ ਵੀ ਪਾ ਕੇ ਖਾ ਰਹੇ ਹਾਂ ਤੇ ਸਾਡੀ ਸਬਜ਼ੀ ਵੀ ਕੁੱਕ ਦੇਸੀ ਘਿਓ 'ਚ ਹੋਈ ਹੈ। ਦੈਟਸ ਨੋਟ ਰਾਈਟ ਵੇ। ਮੀਨਸ ਇਸ ਚੀਜ਼ ਨੂੰ ਮੋਡਰੇਸ਼ਨ ਅਮਾਊਂਟ ਦੇ ਵਿੱਚ ਯੂਜ਼ ਕਰਨਾ, ਆਇਲ ਖਾਸ ਕਰਕੇ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਜਿਸ ਤਰ੍ਹਾਂ ਅਸੀਂ ਓਲਿਵ ਆਇਲ ਯੂਜ਼ ਕਰ ਸਕਦੇ ਹਾਂ ਇਨ ਸੈਲਡ ਡਰੈਸਿੰਗਸ ਦੇ ਵਿੱਚ। ਕੋਲਡ ਪ੍ਰੈਸ ਕੋਕੋਨਟ ਆਇਲ ਹੁੰਦਾ ਹੈ, ਉਹ ਵੀ ਅੱਜ ਕੱਲ੍ਹ ਕਾਫ਼ੀ ਉਹਦੇ ਹੈਲਥ ਬੈਨੀਫਿਟਸ ਦੇਖੇ ਗਏ ਨੇ ਸਾਇੰਟੀਫਿਕਲੀ। ਤੁਹਾਡਾ ਥਾਇਰੋਇਡ ਲਈ ਬਹੁਤ ਅੱਛਾ ਹੁੰਦਾ ਹੈ, ਵੇਟ ਰਿਡਕਸ਼ਨ ਵਾਸਤੇ ਵੀ ਬਹੁਤ ਅੱਛਾ ਹੈ। ਕਹਿਣ ਦਾ ਮਤਲਬ ਕਿ ਹਰੇਕ ਦੀ ਅਮਾਊਂਟ ਜਿਹੜੀ ਹੈ ਉਹ ਤੁਹਾਡੀ ਬੋਡੀ ਦੇ ਨੀਡ ਦੇ ਅਕੋਰਡਿੰਗਲੀ ਹੀ ਰਿਕਮੈਂਡ ਕੀਤੀ ਜਾਂਦੀ ਹੈ।
ਠੀਕ ਹੈ ਜੀ।
SBS
Radio।
ਵੇਟ ਨੂੰ ਮੇਨਟੇਨ ਕਰਕੇ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਦਾ ਜੋ ਟ੍ਰੈਂਡ ਹੈ ਰਿਫਾਈਨਡ ਫੂਡ ਫਾਸਟ ਫੂਡ ਨੂੰ ਲੈਣਾ, ਉਹ ਉਸਨੂੰ ਇੰਨਾ ਕੁ ਜ਼ਿਆਦਾ ਅਸੀਂ ਖਰਾਬ ਕਰ ਚੁੱਕੇ ਹਾਂ, ਕਿਉਂਕਿ ਅਸੀਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਬਰਗਰਸ ਪੀਜ਼ਾਸ ਉਹਦੇ ਵਿੱਚ ਵੀ ਅਸੀਂ ਮੀਨਸ ਅਸੀਂ ਖਾ ਸਕਦੇ ਹਾਂ, ਇਹਦਾ ਵੀ ਗੱਲ ਨਹੀਂ ਕਿ ਅਸੀਂ ਨਹੀਂ ਖਾ ਸਕਦੇ, ਬਟ ਅਸੀਂ ਐਕਸੈਸ ਕਰ ਦਿੰਦੇ ਹਾਂ, ਉੱਥੇ ਅਸੀਂ ਗਲਤੀ ਕਰਦੇ ਹਾਂ। ਜਦ ਕਿਸੇ ਵੀ ਚੀਜ਼ ਦੀ ਐਕਸੈਸ ਹੋ ਜਾਂਦੀ ਹੈ, ਚਾਹੇ ਤੁਸੀਂ ਸਪੋਜ਼ ਕਰ ਲਓ ਫਰੂਟਸ ਦੀ ਵੀ ਜੇ ਤੁਸੀਂ ਐਕਸੈਸ ਕਰ ਲੋਗੇ ਤਾਂ ਉਹ ਵੀ ਤੁਹਾਡੇ ਲਈ ਹਾਨੀਕਾਰਕ ਹੋ ਜਾਏਗੀ। ਹਰ ਚੀਜ਼ ਦੀ ਮੋਡਰੇਸ਼ਨ ਹੋਣੀ ਬਹੁਤ ਜ਼ਰੂਰੀ।
ਸੋ ਸੀਮਾ, ਅਗਰ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਕਿਸੇ ਨੂੰ ਅਗਰ ਗਾਈਡ ਕਰਨਾ ਹੈ ਕਿ 24 ਘੰਟੇ 'ਚ ਕਿੰਨਾ ਕੁ ਖਾਣਾ ਚਾਹੀਦਾ, ਕਿੰਨੇ ਮੀਲਸ ਹੋਣੇ ਚਾਹੀਦੇ ਨੇ, ਕਿੰਨੇ ਸਨੈਕਸ ਹੋਣੇ ਚਾਹੀਦੇ ਨੇ ਅਤੇ ਉਹਨਾਂ 'ਚ ਕੀ ਕੁਛ ਖਾਣਾ ਚਾਹੀਦਾ ਜਨਰਲੀ, ਤੁਹਾਡਾ ਕੀ ਜਵਾਬ ਹੋਵੇਗਾ, ਕਿਵੇਂ ਤੁਸੀਂ ਸਲਾਹ ਦਿਓਗੇ?
ਦੇਖੋ ਇੱਕ ਨੋਰਮਲ ਡਾਇਟ ਪਲਾਨ ਜਿਸ ਤਰ੍ਹਾਂ ਅਸੀਂ ਸਟਾਰਟ ਹੀ ਕੀਤੀ ਸੀ ਕਨਵਰਸੇਸ਼ਨ, ਉਹਦੇ ਵਿੱਚ 5 ਫੂਡ ਗਰੁੱਪਸ ਇਨਕਲੂਡ ਜ਼ਰੂਰ ਹੋਣੇ ਚਾਹੀਦੇ ਨੇ। ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਨੂੰ ਆਪਣੇ ਧਿਆਨ ਦੇ ਵਿੱਚ ਰੱਖਦੇ ਹੋਇਆ, ਅਤੇ ਉਸ ਤੋਂ ਬਾਅਦ ਉਹਦੇ ਵਿੱਚ ਉਹਨੂੰ ਦੇਖਦੇ ਹੋਏ ਅਸੀਂ 3 ਮੇਨ ਮੀਲ ਡਿਜ਼ਾਈਨ ਕਰਦੇ ਹਾਂ, ਜਿਹਦੇ ਵਿੱਚ ਸਭ ਤੋਂ ਵੱਡਾ ਮੀਲ ਹੁੰਦਾ ਬ੍ਰੇਕਫਾਸਟ ਮੀਲ, ਉਸ ਤੋਂ ਬਾਅਦ ਲੰਚ ਆਉਂਦਾ ਔਰ ਅਸੀਂ ਸਮਾਲ ਮੀਲ ਡਿਨਰ ਕਰਦੇ ਹਾਂ, ਔਰ ਇਨ ਬਿਟਵੀਨ ਇਹਨਾਂ ਦੇ ਵਿੱਚ ਆਉਂਦੇ ਨੇ ਮਿਡ ਮੀਲਸ ਜਾਂ ਅਸੀਂ ਸਨੈਕ ਟਾਈਮਸ ਕਹਿ ਸਕਦੇ ਹਾਂ। ਤਾਂ ਨੀਅਰ ਅਬਾਊਟ ਅਸੀਂ ਗੱਲ ਕਰੀਏ ਤੇ 6 ਟਾਈਮ ਸਾਨੂੰ ਦਿਨ ਦੇ ਵਿੱਚ ਖਾਣਾ ਪੈਂਦਾ ਆਫਟਰ ਇਕੁਅਲ ਫ੍ਰੀਕੁਐਂਟ ਆਫ ਟਾਈਮ। ਖਾਣਾ ਤੇ ਚਲੋ ਹੈ ਹੀ ਹੈ, ਉਸ ਨੂੰ ਪਚਾਉਣਾ, ਤੇ ਉਸ ਤੋਂ ਵੱਡੀ ਚੀਜ਼ ਪਾਣੀ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਜੇ ਅਸੀਂ ਗੱਲ ਕਰੀਏ ਕਿ ਹਾਂ ਅਸੀਂ ਸਿਰਫ ਖਾ ਹੀ ਰਹੇ ਹਾਂ, ਪਾਣੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ। 70% ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਸਾਡੀ ਪਾਣੀ ਦੇ ਨਾਲ ਹੀ ਸੋਲਵ ਹੋ ਜਾਂਦੀਆਂ ਨੇ। ਯੂਜਲੀ ਅਸੀਂ ਪਾਣੀ ਨੂੰ ਬਹੁਤ ਜ਼ਿਆਦਾ ਅਵੋਇਡ ਕਰਦੇ ਹਾਂ, ਉਹਦੀ ਜਗ੍ਹਾ ਅਸੀਂ ਸਾਫਟ ਡਰਿੰਕਸ, ਕੋਲਡ ਡਰਿੰਕਸ ਜਾਂ ਕੋਰਡੀਅਲਸ ਹੋ ਗਏ ਜਾਂ ਐਨਰਜੀ ਡਰਿੰਕਸ ਲੈ ਲੈਂਦੇ ਹਾਂ ਜੋ ਕਿ ਹਾਈ ਕੋਨਸੈਂਟ੍ਰੇਟਿਡ ਹੁੰਦੇ ਨੇ ਇਲੈਕਟ੍ਰੋਲਾਈਟਸ ਦੇ ਵਿੱਚ। ਨੋ ਡਾਊਟ ਇਲੈਕਟ੍ਰੋਲਾਈਟਸ ਬਹੁਤ ਵਧੀਆ ਨੇ, ਬਟ ਅਸੀਂ ਉਹਦਾ ਨੈਚੁਰਲ ਸੋਰਸ ਵੀ ਲੈ ਸਕਦੇ ਹਾਂ, ਜਿਸ ਤਰ੍ਹਾਂ ਕੋਕੋਨਟ ਵਾਟਰ ਲੈ ਸਕਦੇ ਹਾਂ, ਲੈਮਨ ਵਾਟਰ ਲੈ ਸਕਦੇ ਹਾਂ। ਸੋ ਇਸ ਤਰ੍ਹਾਂ ਅਸੀਂ 3 ਮੇਨ ਮੀਲ ਔਰ ਵਿੱਚ ਸਮਾਲ ਫ੍ਰੀਕੁਐਂਟ ਟਾਈਮ ਤੇ ਛੋਟੇ ਮੀਲਸ ਲਵਾਂਗੇ, ਜਿਹਦੇ ਵਿੱਚ ਅਸੀਂ ਫਰੂਟਸ ਵੀ ਲੈ ਸਕਦੇ ਹਾਂ, ਸਪਰਾਊਟਸ ਸੈਲਡ ਵੀ ਲੈ ਸਕਦੇ ਹਾਂ ਜਾਂ ਕੁਛ ਹੈਲਦੀ ਸਨੈਕਸ ਬਣਾ ਕੇ ਲੈ ਸਕਦੇ ਹਾਂ। ਕੋਸ਼ਿਸ਼ ਕਰੋ ਕਿ ਜਦ ਵੀ ਸਾਨੂੰ ਭੁੱਖ ਲੱਗੇ ਤੇ ਅਸੀਂ ਉਸ ਵੇਲੇ ਸ਼ੋਪਿੰਗ ਨਾ ਕਰੀਏ, ਤੇ ਅਵੋਇਡ ਕਰੋ ਕਿ ਅਸੀਂ ਸਮੋਕਿੰਗ ਤੇ ਡਰਿੰਕਿੰਗ ਤੋਂ ਥੋੜਾ ਦੂਰ ਰਹੀਏ, ਕਿਉਂਕਿ ਇਹ ਸਾਡੀ ਐਬਜ਼ੋਰਪਸ਼ਨ ਦੇ ਵਿੱਚ, ਅਸੀਂ ਜਿੰਨਾ ਮਰਜ਼ੀ ਹੈਲਦੀ ਖਾ ਲਈਏ ਫਿਰ ਕਿਤੇ ਨਾ ਕਿਤੇ ਸਾਡੀ ਐਬਜ਼ੋਰਪਸ਼ਨ 'ਚ ਬਹੁਤ ਫਰਕ ਪੈਣ ਵਾਲਾ ਹੈ। ਤੇ ਕੋਸ਼ਿਸ਼ ਕਰੋ ਕਿ ਥੋੜਾ ਵਾਕ ਥੋੜਾ ਜ਼ਿਆਦਾ ਅੱਛੀ ਕਰੋ, ਅਸੀਂ ਜਿੰਨੀ ਮਰਜ਼ੀ ਅੱਛੀ ਡਾਇਟ ਲੈ ਲਈਏ, ਜੇ ਅਸੀਂ ਉਹਨੂੰ ਪਚਾ ਨਹੀਂ ਨਾ ਸਕਦੇ ਉਹਦਾ ਕੋਈ ਯੂਜ਼ ਨਹੀਂ।
ਤੇ ਜਿਵੇਂ ਜਲੇਬੀਆਂ ਪਕੌੜਿਆਂ ਦਾ ਸਾਨੂੰ ਜ਼ਿਆਦਾ ਹੀ ਸ਼ੌਕ ਹੁੰਦਾ ਹੈ, ਕਿੰਨਾ ਕੁ ਮੈਕਸਿਮਮ ਲੈ ਲੈਣਾ ਚਾਹੀਦਾ ਹੈ?
ਮੈਨੂੰ ਇਦਾਂ ਲੱਗਦਾ ਹੈ ਕਿ ਅਸੀਂ ਔਨ ਐਂਡ ਆਫ ਲੈ ਸਕਦੇ ਹਾਂ। ਦੇਖੋ ਹਫ਼ਤੇ ਦੇ ਵਿੱਚ ਜ਼ਿਆਦਾ ਨਹੀਂ ਤਾਂ ਇੱਕ ਵਾਰੀ ਜਾਂ ਦੋ ਵਾਰੀ ਤੁਸੀਂ ਸਨੈਕਸ ਲੈ ਸਕਦੇ ਹੋ, ਇਹੋ ਜਿਹੇ ਕੋਈ ਫਰਕ ਨਹੀਂ ਪੈਂਦਾ ਜੇ ਤੁਹਾਡੀ ਹੈਲਦੀ ਲਾਈਫ ਸਟਾਈਲ ਹੈਗੀ ਹੈ ਤਾਂ। ਤੇ ਬਾਕੀ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਅਵੇਅਰ ਕਰੋ, ਆਪਣੇ ਮਾਇੰਡ ਨੂੰ ਸੈੱਟ ਕਰੋ, ਕਿਉਂਕਿ ਜੇ ਤੁਸੀਂ ਆਪਣੀ ਬੋਡੀ ਲਈ ਨਹੀਂ ਟਾਈਮ ਨਿਕਾਲ ਸਕਦੇ ਫਿਰ ਤੁਹਾਡੇ ਲਈ ਤਾਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਨਾ ਤੇ ਫਿਰ ਪੈਸੇ ਕਮਾਉਣ ਦਾ ਕੋਈ ਫਾਇਦਾ ਜੇ ਤੁਸੀਂ ਆਪਣੀ ਬੋਡੀ ਨੂੰ ਸੈੱਟ ਨਹੀਂ ਕਰ ਸਕਦੇ, ਕਿਉਂਕਿ ਜੇ ਤੁਹਾਡੀ ਬੋਡੀ ਹੀ ਹੈਲਦੀ ਨਹੀਂ ਹੈ ਤੇ ਉਹ ਪੈਸਾ ਸਾਡੇ ਕਿਸੇ ਯੂਜ਼ ਦਾ ਨਹੀਂ ਹੈ।
ਬਿਲਕੁਲ ਸਹੀ। ਸੋ ਅੱਗੇ ਦੀਵਾਲੀ ਵੀ ਆ ਰਹੀ ਹੈ, ਇਸ 'ਤੇ ਸਾਨੂੰ ਨਜ਼ਰ ਤਾਂ ਰੱਖਣੀ ਪੈਣੀ, ਮਿਠਾਈਆਂ ਦਾ ਪਸਾਰਾ ਹੋਣਾ।
ਬਿਲਕੁਲ ਸਹੀ, ਬਿਲਕੁਲ ਸਹੀ। ਤੁਸੀਂ ਇਵਨ ਘਰ ਦੇ ਵਿੱਚ ਵੀ ਤੁਸੀਂ ਮਿਠਾਈਆਂ ਬਣਾ ਸਕਦੇ ਹੋ, ਥੋੜ੍ਹਾ ਜਿਹਾ ਐਫਰਟ ਹੈ, ਬਟ ਇਹ ਹੈ ਕਿ ਜਿਸ ਤਰ੍ਹਾਂ ਜਿਹਨਾਂ ਦੀ ਪੂਰੀ ਫੈਮਿਲੀਜ਼ ਇੱਥੇ ਆਏ ਨੇ, ਜਾਂ ਫਿਰ ਜੋ ਆਪਣੇ ਪਾਰਟਨਰਸ ਨਾਲ ਰਹਿ ਰਹੇ ਨੇ, ਜਾਂ ਫਿਰ ਅਸੀਂ ਸਟੂਡੈਂਟਸ ਦੀ ਗੱਲ ਕਿਉਂ ਨਾ ਕਰੀਏ, ਕਿਉਂਕਿ ਸਟੂਡੈਂਟਸ ਵੀ ਇੱਥੇ ਇਕੱਲਾ ਤੋਂ ਕੋਈ ਨਹੀਂ ਰਹਿ ਰਿਹਾ, ਜ਼ਿਆਦਾਤਰ ਗਰੁੱਪਸ ਦੇ ਵਿੱਚ ਰਹਿ ਰਹੇ ਹੁੰਦੇ ਨੇ, ਅਤੇ ਉਹ ਕਿਉਂ ਨਹੀਂ ਆਪਣਾ ਕੰਮ ਵੰਡਦੇ। ਜਦੋਂ ਆਪਣਾ ਕੰਮ ਵੰਡ ਲੈਣਗੇ ਕਿ ਵੀ ਹਾਂ ਅਸੀਂ ਮਤਲਬ ਹੈਲਦੀ ਖਾਣਾ ਹੈ, ਇੱਕ ਮਾਇੰਡ ਸੈਟ ਕਰਨਾ ਹੈ, ਅਤੇ ਉਸੇ ਹਿਸਾਬ ਨਾਲ ਤੁਸੀਂ ਆਪਣਾ ਕੰਮ ਨੂੰ ਵੰਡ ਸਕਦੇ ਹੋ ਕਿ ਹਾਂ ਠੀਕ ਹੈ ਤੂੰ ਇਹ ਪ੍ਰਿਪੇਅਰ ਕਰ ਸਕਦਾ, ਜਾਂ ਲਾਈਕ ਅਸੀਂ ਇਹ ਪ੍ਰਿਪੇਅਰ ਕਰ ਸਕਦੇ ਹਾਂ, ਜੋ ਵੀ ਜਿੱਦਾਂ ਆਪਣੇ ਆਪਣੇ ਪਾਰਟ 'ਤੇ ਪ੍ਰਿਪੇਅਰ ਕਰ ਸਕਦੇ ਹੋ, ਅਤੇ ਉਹ ਮਤਲਬ ਮੈਨੂੰ ਲੱਗਦਾ ਕਿ ਅੱਛੀ ਤਰ੍ਹਾਂ ਅਸੀਂ ਕਰ ਸਕਦੇ ਹਾਂ। ਐਕਸਕਿਊਜ਼ ਨਾ ਦੇ ਕੇ ਸਾਨੂੰ ਵੇ ਆਊਟ ਲੱਭਣੇ ਚਾਹੀਦੇ ਕਿ ਅਸੀਂ ਕਿੱਦਾਂ ਆਪਣੇ ਆਪ ਨੂੰ ਹੈਲਦੀ ਰੱਖ ਸਕਦੇ ਹਾਂ।
ਠੀਕ ਹੈ, ਸਮਾਂ ਕਾਫੀ ਹੋ ਗਿਆ ਸੀਮਾ, ਸੋ ਮੈਂ ਜਾਂਦੇ ਜਾਂਦੇ ਬਸ ਟਿਪਸ ਪੁੱਛਾਂਗੀ ਚੰਗੀ ਸਿਹਤ ਵਾਸਤੇ, ਤੰਦਰੁਸਤੀ ਵਾਸਤੇ, ਬਤੌਰੇ ਡਾਇਟੀਸ਼ਨ ਅਤੇ ਬਤੌਰੇ ਨਿਊਟ੍ਰੀਸ਼ਨਿਸਟ, ਤੁਸੀਂ ਕੀ ਕਹੋਗੇ ਸਾਨੂੰ, ਕੀ ਕੁਛ ਕਰਨਾ ਚਾਹੀਦਾ? ਬਹੁਤ ਗੱਲਾਂ ਤੁਸੀਂ ਕਵਰ ਕੀਤੀਆਂ ਨੇ, ਪਰ ਛੇਤੀ ਛੇਤੀ ਅਗਰ ਤੁਸੀਂ ਸਾਨੂੰ ਇੱਕ ਟਿਪਸ ਦੇ ਦਿਓ।
ਟਿਪਸ ਇਹੀ ਕਹੂੰਗੀ ਮੈਂ ਕਿ ਜਦ ਵੀ ਤੁਸੀਂ ਨਈ ਡਾਇਟ ਬਾਰੇ ਜਾਂ ਕਿਸੇ ਬਾਰੇ ਵੀ ਸੁਣਦੇ ਹੋ, ਸਮਝਦੇ ਹੋ, ਉਹਦੇ ਬਾਰੇ ਚੰਗੀ ਤਰ੍ਹਾਂ ਪਹਿਲਾਂ ਰਿਸਰਚ ਕਰੋ। ਆਈ ਥਿੰਕ ਮੈਨੂੰ ਲੱਗਦਾ ਕਿ ਤੁਹਾਨੂੰ ਪਹਿਲਾਂ ਇੱਕ ਹੈਲਥ ਪ੍ਰੈਕਟੀਸ਼ਨਰ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੈ, ਜੋ ਕਿ ਕੁਆਲੀਫਾਈਡ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਕੀ ਕਰਦੇ ਹਾਂ ਕਿ ਅਸੀਂ ਜਿੱਦਾਂ ਸੈਲਫ ਮੈਡੀਕੇਸ਼ਨ ਕਰਦੇ ਹਾਂ, ਉਸੇ ਤਰ੍ਹਾਂ ਅਸੀਂ ਆਪਣਾ ਸੈਲਫ ਡਾਇਟ ਪਲਾਨ ਵੀ ਬਣਾ ਲੈਂਦੇ ਹਾਂ, ਇੰਟਰਨੈਟ ਤੋਂ ਚੱਕ ਲੈਂਦੇ ਹਾਂ ਸਾਰਾ ਕੁਛ ਕਰਕੇ, ਜਾਂ ਫਿਰ ਮੇਰੇ ਫਰੈਂਡ ਸਰਕਲ ਦੇ ਵਿੱਚ ਉਹ ਫੋਲੋ ਕਰ ਰਿਹਾ ਅਤੇ ਮੈਂ ਵੀ ਉਹੀ ਫੋਲੋ ਕਰਾਂਗਾ, ਅਤੇ ਉਹਦਾ ਵੇਟ ਰਿਡਿਊਸ ਹੋ ਗਿਆ ਜਾਂ ਉਹਦਾ ਇਹ ਪ੍ਰੋਬਲਮ ਸੋਰਟ ਆਊਟ ਹੋ ਗਈ। ਬਟ ਮੈਨੂੰ ਲੱਗਦਾ ਕਿ ਹਰੇਕ ਪਰਸਨ ਦੀ ਅਲੱਗ ਰਿਕੁਆਇਰਮੈਂਟ ਹੈ, ਠੀਕ ਹੈ, ਤੇ ਉਸ ਦੇ ਹਿਸਾਬ ਨਾਲ ਤੁਸੀਂ ਇੱਕ ਪਰਸਨਲਾਈਜ਼ ਆਥੋਰਾਈਜ਼ਡ ਹੈਲਥ ਪ੍ਰੈਕਟੀਸ਼ਨਰ ਨਾਲ ਗੱਲ ਜ਼ਰੂਰ ਕਰੋ। ਔਰ ਦੂਸਰਾ, ਹੈਲਦੀ ਡਾਇਟ ਲਓ, ਕੋਸ਼ਿਸ਼ ਕਰੋ ਆਪਣੀ ਹਾਈਜੀਨ ਦਾ ਪੂਰਾ ਖਿਆਲ ਰੱਖੋ, ਕਿਉਂਕਿ ਕੁਕਿੰਗ ਵਿਦ ਹਾਈਜੀਨ ਐਂਡ ਸੈਨੀਟੇਸ਼ਨ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਤੁਸੀਂ ਜੇ ਕੁੱਕ ਕਰ ਰਹੇ ਹੋ ਹੈਲਦੀ ਬਟ ਉਹ ਹਾਈਜੀਨਿਕਲੀ ਕੁੱਕ ਨਹੀਂ ਹੋ ਰਿਹਾ, ਜਾਂ ਤੁਹਾਡੇ ਯੂਟੈਂਸਿਲਸ ਜਾਂ ਏਰੀਆ ਨਹੀਂ ਕਲੀਨ ਹੈ, ਤੇ ਉਹ ਤੁਹਾਨੂੰ ਤੁਸੀਂ ਇਨਫੈਕਟ ਉਲਟਾ ਆਪਣਾ ਬਿਮਾਰੀਆਂ ਨੂੰ ਵਧਾ ਰਹੇ ਹੋ। ਤੇ ਪਾਣੀ ਨੂੰ ਵੀ ਅੰਡਰ ਐਸਟੀਮੇਟ ਨਾ ਕਰੋ, ਪਾਣੀ ਜ਼ਰੂਰ ਪੀਓ, ਪਾਣੀ ਜੇ ਤੁਹਾਨੂੰ ਨਹੀਂ ਪਚਦਾ ਤਾਂ ਤੁਸੀਂ ਬੋਇਲ ਕਰਕੇ ਪੀ ਸਕਦੇ ਹੋ। ਕਈ ਵਾਰੀ ਹੋ ਜਾਂਦਾ ਅਸੀਂ ਕੰਟਰੀ ਚੇਂਜ ਕਰਦੇ ਹਾਂ ਤਾਂ ਪਾਣੀ ਸਾਨੂੰ ਨਹੀਂ ਪਚਦਾ, ਤੇ ਤੁਸੀਂ ਬੋਇਲ ਕਰਕੇ ਲੈ ਸਕਦੇ ਹੋ ਜਾਂ ਫਿਲਟਰ ਯੂਜ ਕਰ ਸਕਦੇ ਹੋ। ਸੋ ਮੈਂ ਕਹੂੰਗੀ ਕਿ ਬਈ 5 ਰੈਗੂਲਰ ਮੀਲਸ, ਬਟ ਇੱਕ ਮੀਲ ਦੇ ਉੱਤੇ ਵੀ ਪੂਰਾ ਸਟੇ ਨਾ ਕਰੋ, ਪੂਰੇ ਦਿਨ ਦੀ ਐਨਰਜੀ ਕਿ ਅਸੀਂ ਪੂਰਾ ਇੱਕ ਹੀ ਟਾਈਮ ਖਾਣਾ ਹੈ। ਕੋਸ਼ਿਸ਼ ਕਰੋ ਕਿ ਆਪਣੇ ਮੀਲਸ ਨੂੰ ਛੋਟੇ ਛੋਟੇ ਭਾਗ ਦੇ ਵਿੱਚ ਵੰਡ ਕੇ ਥੋੜਾ ਥੋੜਾ ਖਾਓ, ਔਰ ਕੋਸ਼ਿਸ਼ ਕਰੋ ਕਿ ਦਿਨ ਦੇ ਵਿੱਚ 1 ਤੋਂ 2 ਹੈਲਦੀ ਮੀਲਸ ਆਪਣੇ ਡਾਇਟ ਦੇ ਵਿੱਚ ਇਨਕਲੂਡ ਕਰੋ, ਆਪਣਾ ਮਾਇੰਡ ਸੈਟ ਕਰੋ, ਈਜ਼ੀਲੀ ਤੁਸੀਂ ਉਸ ਚੀਜ਼ ਨੂੰ ਅਚੀਵ ਕਰ ਸਕਦੇ ਹੋ, ਚਾਹੇ ਉਹ ਵੇਟ ਰਿਡਕਸ਼ਨ ਹੈ, ਚਾਹੇ ਉਹ ਡਾਇਬਟੀਜ਼ ਕੰਟਰੋਲ ਹੈ, ਚਾਹੇ ਥਾਇਰਾਇਡ ਹੈ। ਦੇਰ ਆਰ ਸੋ ਮੈਨੀ ਪ੍ਰੋਬਲਮਸ, ਹਾਈਪਰਟੈਂਸ਼ਨ ਤਾਂ ਅੱਜ ਕੱਲ੍ਹ ਤੁਸੀਂ ਦੇਖੋਗੇ ਸਾਰਿਆਂ ਨੂੰ ਹੀ ਹੈ। ਔਰ ਅਸੀਂ ਹੈਲਦੀ ਮੀਲ ਲੈ ਰਹੇ ਹਾਂ ਅਤੇ ਆਪਣੇ ਟਾਈਮ ਰੂਟੀਨ ਦੇ ਵਿੱਚ ਜ਼ਿਆਦਾ ਨਹੀਂ, ਮਿਨੀਮਮ 30 ਮਿੰਟਸ ਜ਼ਰੂਰ ਕੱਢੋ ਕਿ ਤੁਸੀਂ ਵਾਕ ਜ਼ਰੂਰ ਕਰੋ, ਵਾਕ ਕਰਨੀ ਬਹੁਤ ਜ਼ਰੂਰੀ ਹੈ।
ਸੀਮਾ, ਅੱਜ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਹੀ ਚੰਗਾ ਲੱਗਿਆ। ਮੈਨੂੰ ਯਕੀਨ ਹੈ ਸਾਡੇ ਸਰੋਤਿਆਂ ਨੂੰ ਇਹ ਗੱਲਬਾਤ ਬੜੀ ਲਾਹੇਵੰਦ ਲੱਗੀ ਹੋਵੇਗੀ, ਅਤੇ ਉਹਨਾਂ ਦੀ ਸਿਹਤਯਾਬੀ ਲਈ ਅਸੀਂ ਉਮੀਦ ਕਰਦੇ ਹਾਂ ਕਿ ਉਹ ਤੰਦਰੁਸਤ ਰਹਿਣ ਅਤੇ ਤੁਹਾਡੀਆਂ ਗੱਲਾਂ ਸੁਣ ਕੇ ਹੋਰ ਉਹ ਸਿਹਤਯਾਬ ਹੋਣ। ਅੱਜ ਦੀ ਮੁਲਾਕਾਤ ਲਈ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ
ਜੀ, ਤੁਹਾਡਾ ਵੀ ਬਹੁਤ
ਬਹੁਤ ਸ਼ੁਕਰੀਆ। What you think. Rate this podcast on iTunes. It helps other people to find us.